ਮੋਤੀਆਂ ਦੇ ਹਾਰ ਭਰ ਲਿਆ ਆ, ਸੇਵਾ ਵਾਸਤੇ ਹਾਜ਼ਰ ਹੋ ਗਿਆ, ਪਕਵਾਨ ਲੈ ਆਇਆ, ਲੈ ਕੇ ਬੇਨਤੀ ਕਰੀ ਕਿ ਮਹਾਰਾਜ ਕੁਛ ਛਕੋ। ਪਤਾ ਲੱਗਿਆ ਕਿ ਕਈ ਦਿਨ ਦੇ ਆਪ ਨਿਰਹਾਰ ਹੋ। ਮਹਾਰਾਜ ਕਹਿੰਦੇ ਅਸੀਂ ਤਾਂ ਛਕਦੇ ਹਾਂ ਭਾਈ, ਸਦਾ ਹੀ ਰੱਜੇ ਰਹਿੰਦੇ ਹਾਂ, ਸਾਨੂੰ ਨਹੀਂ ਕਦੇ ਭੁੱਖ ਲੱਗੀ। ਭੁੱਖ ਦੁਨੀਆਂ ਨੂੰ ਲੱਗਦੀ ਹੈ ਪਦਾਰਥਾਂ ਦੀ, ਕਿਸੇ ਨੂੰ ਪੁੱਤਰ ਦੀ ਭੁੱਖ ਹੈ, ਕਿਸੇ ਨੂੰ ਨੌਕਰੀ ਦੀ ਭੁੱਖ ਹੈ, ਕਿਸੇ ਨੂੰ ਇਸਤਰੀ ਦੀ ਭੁੱਖ ਹੈ, ਕਿਸੇ ਨੂੰ ਮਾਣ ਦੀ ਭੁੱਖ ਹੈ। ਸੰਸਾਰ ਭੁੱਖਾ ਫਿਰਦਾ ਸਾਰਾ, ਨਾ ਸਾਨੂੰ ਨਹੀਂ ਭੁੱਖ ਲੱਗਦੀ, ਐ ਨਾ ਕਹਿ ਵੀ ਭੁੱਖੇ ਹਾਂ, ਅਸੀਂ ਸਦਾ ਦੇ ਰੱਜੇ ਹਾਂ। ਕਹਿਣ ਲੱਗਿਆ ਮਹਾਰਾਜ, ਸਾਡੇ ਮਹਾਰਾਜ ਜੀ ਦਾ ਹੁਕਮ ਹੈ ਕਿ ਜਦੋਂ ਕੋਈ ਸਾਧੂ ਮਹਾਂਪੁਰਸ਼ ਆਵੇ ਤਾਂ ਆਹ ਦੇਖੋ, ਇਹਨੇ ਨੂੰ ਬਹੁਤ ਸੁੰਦਰ ਵਸਤਰਾਂ ਵਾਲੀਆਂ ਪਦਮਣੀਆਂ ਇਸਤਰੀਆਂ ਹਾਵ ਭਾਵ ਕਰਦੀਆਂ ਹੋਈਆਂ ਗੁਰੂ ਮਹਾਰਾਜ ਦੇ ਕੋਲ ਪਹੁੰਚ ਗਈਆਂ। ਪਾਤਸ਼ਾਹ, ਇਹ ਆਪਦੀ ਸੇਵਾ ਵਿੱਚ ਇੱਥੇ ਰਾਤ ਨੂੰ ਰਹਿਣਗੀਆਂ, ਅਤੇ ਜੋ ਆਗਿਆ ਹੋਵੇ ਜਿਸ ਪਦਾਰਥ ਦੀ, ਮਦਰਾ ਦੀ ਹੋਵੇ, ਮਾਸ ਦੀ ਹੋਵੇ, ਉਹ ਫੌਰਨ ਪੂਰੀ ਕਰੀ ਜਾਏਗੀ। ਸੋ ਆਪ ਕਿਰਪਾ ਕਰਕੇ ਹੁਕਮ ਕਰੋ। ਮਹਾਰਾਜ ਮੁਸਕਰਾ ਪਏ, ਕਹਿੰਦੇ ਪਰਸ਼ੁਰਾਮ, ਇਹ ਕੀ ਲੈ ਕੇ ਆਇਆ? ਵਿਸ਼ਵਾਵਾ ਸਹਿਜ ਸੋਹਣੀ ਚੰਦਨ ਚੋਆ ਨਰਕ ਘੂਰ ਕਾ ਦੁਆਰ। ਇਹ ਤਾਂ ਕੁੰਭੀ ਨਰਕ ਦਾ ਟਿਕਟ ਮਿਲਦਾ ਇੱਥੋਂ, ਉੱਤੋਂ ਸੋਹਣੀਆਂ ਨੇ, ਲੇਕਿਨ ਅੰਦਰ ਵਿਸ਼ੇ ਵਿਕਾਰਾਂ ਦੀ ਵਿਓ ਭਰੀ ਪਈ ਹੈ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ, ਪਰਸ਼ੁਰਾਮ ਦੇਖਣ ਨੂੰ ਸੋਹਣੀਆਂ ਲੱਗਦੀਆਂ, ਵਸਤਰ ਸੋਹਣੇ ਨੇ, ਪਦਮਣੀਆਂ ਨੇ ਸਾਰੀਆਂ, ਲੇਕਿਨ ਅੰਦਰ ਕੀ ਹੈ? ਵਿਸ਼ੇ ਵਿਕਾਰ ਭਰੇ ਪਏ ਨੇ। ਇਹ ਉਸ ਤਰ੍ਹਾਂ ਦੀਆਂ ਨਹੀਂ ਹੈ ਜਿਹੀ ਜਿਹਾ ਉੱਪਰੋਂ ਨੇ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਪਿਆਰ ਹੋਵੇ, ਨਾਮ ਦਾ ਰਸ ਹੋਵੇ ਅੰਦਰ, ਆਤਮ ਵਿਚਾਰ ਹੋਵੇ, ਉਹ ਪੂਜਨੀਕ ਨੇ, ਮਸਤਕ ਨਵਾਓ ਉਹਨਾਂ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਿਓ ਹੈ ਵਿਖਿਆਂ ਦੀ, ਭੋਗਾਂ ਦੀ, ਕਹਿੰਦੇ ਉਹ ਤਾਂ ਨਰਕਾਂ ਦਾ ਟਿਕਟ ਸਿੱਧਾ ਹੀ ਮਿਲਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਇਹਦੇ ਨਾਲ ਇਹ ਭੁਲੇਖਾ ਪਿਆ ਹੋਇਆ ਦੇਹ ਅਭਿਆਸ ਦਾ। ਇੱਕ ਵਾਰੀ ਬਾਬਾ ਫਰੀਦ ਚਲੇ ਜਾ ਰਹੇ ਨੇ, ਅਤੇ ਜਾਂਦੇ ਹੋਏ ਜਾਂਦੇ ਜਾਂਦੇ ਆਵਾਜ਼ ਆਈ ਚੀਖ ਦੀ, ਚੀਖ ਮਾਰੀ ਕਿਸੇ, ਹਿਰਦੇ ਨੂੰ ਬਿੰਨ ਕੇ ਚਲੀ ਗਈ। ਬੰਦਗੀ ਕਰਨ ਵਾਲਿਆਂ ਦਾ ਹਿਰਦਾ ਬਹੁਤ ਨਰਮ ਹੋਇਆ ਕਰਦਾ, ਦੂਸਰੇ ਦਾ ਦੁੱਖ ਦੇ ਕੇ ਸਹਿ ਨਹੀਂ ਸਕਿਆ ਕਰਦੇ। ਇਸੇ ਕਰਕੇ ਗੁਰੂ ਮਹਾਰਾਜ ਨੇ ਚਾਰੇ ਹੀ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਕਰਾ ਦਿੱਤੇ, ਪਿਤਾ ਸ਼ਹੀਦ ਕਰਾ ਤੇ, ਆਪ ਸ਼ਹੀਦ ਹੋ ਗਏ, ਮਾਤਾ ਸ਼ਹੀਦ ਕਰਾ ਦਿੱਤੀ। ਕਾਹਦੇ ਵਾਸਤੇ? ਉਹ ਤਾਂ ਦੁਖੀ ਨਹੀਂ ਸੀ, ਸਾਡੇ ਦੁੱਖ ਨਹੀਂ ਸੀ ਦੇਖ ਸਕਦੇ। ਜ਼ੋਰ ਨਾਲ ਧਰਮ ਬਦਲਿਆ ਜਾ ਰਿਹਾ ਸੀ, ਜਨੇਊ ਲਾਇਆ ਜਾ ਰਿਹਾ ਸੀ, ਟਿੱਕਾ ਮੁਕਾਇਆ ਮਿਟਾਇਆ ਜਾ ਰਿਹਾ ਸੀ, ਤਿਲਕ ਗਊ ਮਾਰੀ ਜਾ ਰਹੀ ਸੀ, ਤਿੰਨਾਂ ਹੀ ਚੀਜ਼ਾਂ ਨਾਲ ਸਾਡਾ ਸੰਬੰਧ ਨਹੀਂ ਸੀ। ਪਰ ਹੈ ਕਰਲਾਟ ਮੱਚੀ ਹੋਈ ਸੀ, ਜ਼ੋਰ ਜ਼ਬਰ ਨਾਲ ਧਰਮ ਬਦਲਿਆ ਜਾਂਦਾ ਸੀ, ਸਹਿ ਨਾ ਸਕੇ ਮਹਾਰਾਜ। ਗੁਰੂ ਨਵੇਂ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਚੁੱਪ ਕਰੇ ਕਿਉਂ ਬੈਠੇ ਹੋ ਅੱਜ? ਕਹਿੰਦੇ, ਲਾਲ ਜੀ, ਆਹ ਦੁਖੀ ਆਏ ਨੇ ਕਸ਼ਮੀਰ ਤੋਂ, ਬ੍ਰਾਹਮਣ ਹੋਰ ਵੀ ਨਾਲ ਰਲੇ ਹੋਏ ਨੇ ਬਹੁਤ ਸਾਰੇ, ਕਹਾਣੀਆਂ ਸੁਣੀਆਂ ਨਹੀਂ ਜਾਂਦੀਆਂ ਦਰਦਨਾਕ। ਜ਼ਬਰ ਜ਼ੋਰ ਜ਼ਬਰ ਦੇ ਨਾਲ ਧਰਮ ਬਦਲਾਇਆ ਜਾ ਰਿਹਾ, ਭਾਵੇਂ ਸਾਨੂੰ ਸਾਡੇ ਪ੍ਰੇਮੀਆਂ ਨੂੰ ਕੋਈ ਖਤਰਾ ਨਹੀਂ ਹੈ ਅਜੇ, ਪਰ ਇਹ ਕਿਉਂ ਹੈ? ਇਸ ਤਰ੍ਹਾਂ ਦਾ ਜ਼ੁਲਮ ਕੀਤਾ ਜਾ ਰਿਹਾ। ਜਨੇਊ ਪਹਿਨਦੇ ਨੇ, ਠੀਕ ਹੈ, ਇਹਨੂੰ ਪਿਆਰ ਦੇ ਨਾਲ ਸਮਝਾ ਦਿਓ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਰ, ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ, ਧੰਨ ਸੇਵਾਨ ਸਨਾਨ ਕਾ ਜੇਕਰ ਚੱਲੇ ਪਏ, ਲਾਹੋ ਨਾ ਜ਼ੋਰ ਨਾਲ, ਦੱਸ ਦਿਓ ਵੀ ਇੱਦੋਂ ਸ੍ਰੇਸ਼ਟ ਇੱਕ ਜਨੇਊ ਹੋਰ ਹੈ, ਪਹਿਨਣਾ ਚਾਹੁੰਦਾ ਪਹਿਨ ਲਵੇ। ਪਰ ਇਹ ਕੀ ਮਤਲਬ ਇਹ ਜ਼ੋਰ ਦੇ ਨਾਲ ਨਹੀਂ ਕਤਲ ਕਰ ਦਿੱਤੇ ਜਾਵਾਂ? ਜਦੋਂ ਧਰਮ ਦੀ ਕਨਵਰਸ਼ਨ ਜ਼ੋਰ 'ਤੇ ਹੋਏਗੀ, ਜਦੋਂ ਜ਼ੋਰ ਦੇ ਅਧੀਨ ਹੋ ਕੇ ਕੋਈ ਅਸੂਲ ਮਨਾਏ ਜਾਣਗੇ, ਉਹਦੀ ਬੁਨਿਆਦ ਕੱਚੀ ਹੁੰਦੀ ਹੈ। ਜਦੋਂ ਜ਼ੋਰ ਹਟ ਜਾਏਗਾ, ਉਸੇ ਵੇਲੇ ਦੜੰਮ ਦੇ ਕੇ ਜਿਵੇਂ ਮਹਿਲ ਗਿਰਦਾ ਹੈ, ਧਰਮ ਗਿਰਿਆ ਕਰਦਾ, ਜ਼ੋਰ ਨਾਲ ਨਹੀਂ ਚੱਲਿਆ ਕਰਦਾ। ਫਿਰ ਸਿੱਖ ਧਰਮ ਸਬਜੈਕਟਿਵ ਧਰਮ ਹੈ, ਇਹ ਨੈਗੇਟਿਵ ਅਪਰੋਚ ਦਾ ਧਰਮ ਨਹੀਂ ਹੈ। ਇਹਦੇ ਜੀਵਨ ਬਣਾਉਣਾ ਪੈਂਦਾ, ਬੜਾ ਔਖਾ ਹੈ, ਚੜ੍ਹਾਈ ਹੈ ਇਹਦੇ ਵਿੱਚ, ਉਤਰਾਈ ਨਹੀਂ ਹੈ ਕਿਤੇ ਵੀ। ਸੋ ਇਸ ਤਰ੍ਹਾਂ ਦਰਦ ਆਇਆ, ਖੜ ਗਏ, ਆਵਾਜ਼ਾਂ ਖਟਖਟਾਇਆ ਅੰਦਰੋਂ, ਅੱਖਾਂ ਲਾਲ ਹੋਈਆਂ ਪਈਆਂ ਕ੍ਰੋਧ ਦੇ ਨਾਲ। ਇੱਕ ਬੀਬੀ ਆਈ ਹੱਥ ਵਿੱਚ ਹੰਟਰ, ਦਰਵਾਜ਼ਾ ਖੋਲ੍ਹਿਆ, ਕਹਿੰਦੀ, ਦਰਵੇਸ਼ ਕੀ ਗੱਲ ਹੈ, ਇਹ ਤਾਂ ਵੇਸ਼ਵਾ ਦਾ ਘਰ ਹੈ। ਕਹਿੰਦੇ, ਬੀਬੀ, ਸਾਡੇ ਨਿਗਾਹ 'ਚ ਕੋਈ ਵੇਸ਼ਵਾ ਨਹੀਂ, ਸਾਨੂੰ ਤਾਂ ਸਭ ਪ੍ਰਭੂ ਦੀ ਜੋਤ ਨਜ਼ਰ ਆਉਂਦੀ ਹੈ, ਅਸੀਂ ਉਹ ਸਭ ਤੋਂ ਬੁਰੇ ਹਾਂ, ਸਾਤੋਂ ਭਲੇ ਹੀ ਭਲੇ ਨੇ ਸਾਰੇ, ਕੀ ਗੱਲ ਇਹ ਆਵਾਜ਼ ਕਾਹਦੀ ਹੈ ਇੰਨੀ ਦੁੱਖ ਭਰੀ ਹੋਈ? ਕਹਿਣ ਲੱਗੀ, ਤੈਂ ਕੀ ਲੈਣਾ ਦਰਵੇਸ਼, ਇਹ ਸਾਡੇ ਕੰਮ ਨੇ, ਅਸੀਂ ਜਾਣਦੇ ਹਾਂ, ਸੁਰਮਾ ਦਿੱਤਾ ਸੀ ਇਹਨੂੰ ਰਗੜਨ ਵਾਸਤੇ, ਮੋਟਾ ਰਹਿ ਗਿਆ, ਅਤੇ ਉਹ ਜਦ ਮੈਂ ਪਾਇਆ ਅੱਖ ਦੇ ਵਿੱਚ, ਮੇਰੀ ਜਿਹੜੀ ਕਜਲੇ ਦੀ ਤਾਰ ਸੀ ਉਹ ਅੱਖ ਦੇ ਵਿੱਚ ਪੈਣ ਦੇ ਨਾਲ ਅੱਖ 'ਚੋਂ ਪਾਣੀ ਨਿਕਲਿਆ, ਅਤੇ ਆਹ ਦੇ ਕਿਵੇਂ ਚੌੜੀ ਕਰ ਦਿੱਤੀ ਹੈ ਇਸਨੂੰ। ਸੋ ਇਹਨੂੰ ਮੱਤ ਦੇ ਰਹੀ ਹੈ। ਕਹਿੰਦੇ, ਬੀਬੀ, ਦੇਹ ਅਭਿਆਸ ਹੈ, ਇਹ ਦੇਹੀ ਨੇ ਤਾਂ ਖਾਕ ਬਣ ਜਾਣਾ, ਇਹਦੇ ਵਿੱਚ ਤਾਂ ਕੁਛ ਨਹੀਂ ਹੈ, ਅਤੇ ਇੰਨਾ ਮਾਣ ਜੋ ਬਣਦਾ ਨਹੀਂ ਚਾਹੀਦਾ, ਸਰੀਰ ਢਲ ਜਾਣਾ, ਬੁੱਢਾ ਹੋ ਜਾਣਾ, ਉਸ ਵੇਲੇ ਇਹ ਜਿਹੜੀਆਂ ਅੱਖਾਂ ਨੇ ਚਲੀਆਂ ਜਾਣੀਆਂ। ਫਰੀਦਾ, ਚੱਬਣ ਚਲਨ ਰਤਨ ਸੇ ਸੁਣੀਆਂ ਰਹਿ ਗਏ, ਕੰਨ ਸੁਣਨ ਤੋਂ ਹਟ ਗਏ, ਅੱਖਾਂ ਦੇਖਣ ਤੋਂ ਹਟ ਗਈਆਂ, ਜ਼ਬਾਨ ਬੋਲਣ ਵੇਲੇ ਥਥਣਾਉਣ ਲੱਗ ਗਈ, ਪੈਰ ਤੁਰਦੇ ਨਹੀਂ ਹੈ, ਸਾਰਾ ਮੰਗਦੇ ਨੇ, ਹੱਥ ਕੰਬਦੇ ਨੇ, ਪਾਣੀ ਮੂੰਹ 'ਚ ਨਹੀਂ ਜਾਂਦਾ, ਗਲਾਸ ਅੱਧਾ ਡੁੱਲ ਜਾਂਦਾ, ਇਹ ਹਾਲ ਹੋ ਜਾਣਾ। ਇਹਦਾ ਕਾਹਦਾ ਅਭਿਆਸ ਕਰਦੀਆਂ ਬੀਬੀ? ਫਿਰ ਇਹ ਛਿਨ ਪੰਗਰ ਹੈ, ਨਹੀਂ ਪਤਾ ਨੈ ਵਾਰਕ ਨੈ ਜੋਬ ਨੇ ਨੈ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀਐ ਜੋ ਆਏ ਪਰੇ ਜੰਪਰ। ਬੰਦਾ ਕਦੋਂ ਗਲ ਚ ਪੈ ਜਾਵੇ? ਕਹਿੰਦੀ ਦਰਵੇਸ਼ ਸਾਈ ਇਹ ਉਪਦੇਸ਼ ਇੱਥੇ ਨਾ ਦੇ, ਇਹ ਉਪਦੇਸ਼ ਤੂੰ ਜਾ ਕੇ ਕਿਤੇ ਆਪਣੇ ਮਰੀਦਾਂ ਚ ਬੈਠ ਕੇ ਦੇਈ, ਉਹ ਸੁਣਨਗੇ। ਜਿਹੜਾ ਸੁਣਦਾ ਨਾ ਹੋਵੇ ਉਹਨੂੰ ਨਹੀਂ ਗੱਲ ਦੱਸੀ ਦੀ ਹੁੰਦੀ। ਜਾ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕਰਦੇ ਹਾਂ। ਫਰੀਦ ਜੀ ਚਲੇ ਗਏ, ਸਮਾਂ ਬੀਤ ਗਿਆ ਬੜਾ। ਅਖੀਰ ਕੀ ਦੇਖਦੇ ਨੇ ਵੀ ਇੱਕ ਸਰੀਰ ਦੇ ਕੁਛ ਹੱਡ ਛਾਤੀ ਦੇ ਉੱਪਰਲੇ ਟੁੱਟੇ ਹੋਏ ਝਾੜਾਂ ਵਿੱਚ ਪਏ ਨੇ, ਅਤੇ ਉਹਦੇ ਵਿੱਚ ਬੱਚੇ ਚੁੰਝਾਂ ਕੱਢ ਕੱਢ ਕੇ ਬਾਹਰ ਨੂੰ ਦੇਖ ਰਹੇ ਨੇ ਅੱਖਾਂ ਵਿੱਚੋਂ, ਆਲਣਾ ਪਿਆ ਹੋਇਆ ਉਹਦੇ 'ਚ। ਬਾਬਾ ਫਰੀਦ ਜੀ ਉੱਥੇ ਬੈਠ ਕੇ ਅੰਤਰ ਧਿਆਨ ਹੋਏ, ਸਾਹਮਣੇ ਬੇਸ਼ਵਾ ਦਾ ਸਰੀਰ ਆ ਗਿਆ। ਉਹੀ ਦਿਨ ਆ ਗਿਆ ਜਦ ਆਪਨੇ ਕਿਹਾ ਸੀ ਬੀਬੀ ਦੇਹ ਦਾ ਮਾਣ ਨਾ ਕਰ, ਇਹ ਕੁਛ ਨਹੀਂ ਹੈ। ਅਤੇ ਉਸਨੇ ਬੜੇ ਰੋਹਬ ਨਾਲ ਕਿਹਾ ਸੀ ਫਕੀਰ ਸਾਈਂ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕਰਨਾ। ਸਿਜਦਾ ਕੀਤਾ ਆਪਣੇ, ਮਰੀਦਾਂ ਨੇ ਪੁੱਛਿਆ ਬਾਬਾ ਜੀ ਇਹ ਗੈਬੀ ਭੇਤ ਦਾ ਸਾਨੂੰ ਵੀ ਕੁਛ ਪਤਾ ਦਿਓ ਨਾ, ਸਾਨੂੰ ਵੀ ਪਤਾ ਲੱਗੇ ਆਪਨੇ ਸਿਜਦਾ ਕੀਤਾ ਅੰਜਲੀ ਕੀਤੀ ਹੈ, ਕੀ ਕਾਰਨ ਹੈ? ਕਹਿੰਦੇ ਕੁਦਰਤ ਦੇਖੀ ਆ ਅਸੀਂ, ਕੁਦਰਤ ਦੇਖ ਕੇ ਕਰਦੇ ਹਾਂ। ਕਹਿੰਦੇ ਆਹ ਬੀਬੀ ਉਹੀ ਹੈ, ਉਹਦਾ ਹੀ ਸਰੀਰ ਹੈ, ਕਿਸੇ ਆਦਰ ਨਾਲ ਇਹਦਾ ਇਹਨੂੰ ਦਫਨਾਇਆ ਨਹੀਂ ਸੀ ਗਿਆ, ਬੇਦਿਲੀ ਦੇ ਨਾਲ ਦਫਨਾਇਆ ਗਿਆ, ਜਾਨਵਰਾਂ ਨੇ ਕੱਢ ਲਈਆਂ ਹੱਡੀਆਂ। ਆ ਇਹਦਾ ਧੜ ਤੇ ਗਰਦਨ ਦੇ ਉੱਪਰਲਾ ਹਿੱਸਾ ਝਾੜਾਂ ਵਿੱਚ ਫਸਿਆ ਪਿਆ, ਇਹਦੇ ਚਾਲਣਾ ਪਾ ਲਿਆ ਕਿਸੇ ਪੰਛੀ ਨੇ। ਉਹ ਅੱਖਾਂ ਜਿਹਦੇ ਵਿੱਚ ਜਰਾ ਕੁ ਮੋਟਾ ਜਿਹੜਾ ਸੁਰਮਾ ਸੀ, ਸਹਿ ਨਹੀਂ ਸੀ ਸਕੀ ਅਤੇ ਕਹਿੰਦੀ ਸੀ ਮੇਰੀ ਅੱਖ ਦੇ ਵਿੱਚੋਂ ਪਾਣੀ ਚੱਲ ਕੇ ਕਜਲੇ ਦੀ ਤਾਰ ਖਰਾਬ ਕਰਦੀ, ਆ ਦੇਖੋ ਹੁਣ ਕਿਹਨੂੰ ਕਹੂਗੀ ਇਹ। ਉਸ ਵੇਲੇ ਆਪਨੇ ਇਸ ਭਾਵ ਦੇ ਨਾਲ ਸ਼ਬਦ ਉਚਾਰਿਆ,
ਜਿਹੜੀਆਂ ਕਜਲ
ਅੱਖਾਂ ਨਾਲ ਮੈਂ ਦੇਖ ਲਿਆ। ਕੋਈ ਵਕਤ ਸੀ ਜਦ ਕੱਜਲ ਰੇਖ ਸਹਿ ਨਹੀਂ ਸੀ ਸਕੀਆਂ, ਤੇ ਹੁਣ ਕਿਹਨੂੰ ਕਹੂਗੀ, ਇਹ ਕਿਹਨੂੰ ਮਾਰੂਗੀ, ਹੰਟਰ ਕਿੱਥੋਂ ਲਿਆਊਗੀ। ਸੋ ਦੇਹ ਦੀ ਆਸ ਹੈ ਝੂਠੀ ਚੀਜ਼ ਹੈ, ਬੰਦਾ ਭੁੱਲ ਦੇ ਨਾਲ ਇਸ ਦੇਹ ਨੂੰ ਸਭ ਕੁਛ ਮੰਨੀ ਬੈਠਾ। ਇਹ ਹੈ ਕਿ ਪੰਜ ਤੱਤ ਦੀ ਇੱਕ ਮਸ਼ੀਨ ਬਣਾਈ ਹੋਈ ਹੈ, ਇਹਦੇ ਵਿੱਚ ਇੱਕ ਪੰਛੀ ਰਹਿੰਦਾ ਉਹਦੇ ਵਾਸਤੇ, ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ ਗਾਰਾ, ਗੁਣ ਲਿਆ ਰਕਤ ਦਾ ਤੇ ਬੂੰਦ ਦਾ। ਜਲ ਦੀ ਕੰਧ ਤੇ ਪਵਨ ਦਾ ਥੰਬਾ ਦਿੱਤਾ ਹੋਇਆ, ਸਾਹ ਚੱਲੇ ਤਾਂ ਕਾਇਮ ਹੈ, ਜੇ ਸਾਹ ਹਟ ਜਾਵੇ ਤਾਂ ਦੜਮ ਗਿਰਦੀ ਹੈ। ਹਾੜ ਮਾਸ ਨਾੜੀ ਕੋ ਪਿੰਜਰ, ਇਹ ਪਿੰਜਰੇ ਨੂੰ ਕਹਿੰਦਾ ਮੈਂ ਆ। ਬੜਾ ਭਾਰੀ ਭੁਲੇਖਾ ਹੈ ਪਿਆ ਹੋਇਆ ਬੰਦਿਆਂ ਨੂੰ, ਸਾਰਿਆਂ ਨੂੰ ਪਿਆ ਹੋਇਆ। ਕੋਈ ਕਹਿੰਦਾ ਮੈਂ ਕਾਲਾ, ਮੈਂ ਗੋਰਾ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਇਸ ਤਰ੍ਹਾਂ ਦਾ, ਮੈਂ ਇਸ ਤਰ੍ਹਾਂ। ਬੜਾ ਭਾਰਾ ਭੁਲੇਖਾ ਪਿਆ। ਮਹਾਰਾਜ ਕਹਿੰਦੇ ਸੋਚਿਆ ਤਾਂ ਕਰ ਵੀ ਇਹ ਪੰਜ ਤੱਤ ਦਾ ਆਟਾ ਗੁੰਨਿਆ ਹੋਇਆ, ਮਿੱਟੀ ਗੁੰਨੀ ਹੋਈ ਹੈ, ਮਿੱਟੀ ਫੁੱਲੀ ਹੋਈ ਹੈ, ਹੋਰ ਇਹ ਕੁਛ ਨਹੀਂ ਹੈ, ਮਿੱਟੀ ਦੇ ਨਾਲ ਵਧੀ ਹੋਈ ਹੈ। ਕਣਕ ਖਾਨਾ ਕਿੱਥੋਂ ਆਉਂਦੀ ਹੈ? ਮਿੱਟੀ 'ਚੋਂ ਆਉਂਦੀ ਹੈ। ਫਲ ਖਾਨਾ ਕਿੱਥੋਂ ਆਉਂਦੇ ਨੇ? ਮਿੱਟੀ 'ਚੋਂ ਆਉਂਦੇ, ਰਿਫਾਇੰਡ ਹੋ ਕੇ ਆਉਂਦੇ ਨੇ। ਦੁੱਧ ਪੀਣਾ ਕਿੱਥੋਂ ਆਉਂਦਾ? ਉਹ ਚਾਰਾ ਖਾਂਦੇ ਨੇ ਡੰਗਰ, ਉਹਨਾਂ ਤੋਂ ਦੁੱਧ ਬਣਦਾ, ਰਿਫਾਇੰਡ ਹੋ ਕੇ ਆਉਂਦਾ। ਉਹੀ ਘਾਹ ਫੂਸ ਜਿਹੜਾ ਨਾ, ਜੇ ਤੈਨੂੰ ਖਾਣ ਨੂੰ ਮਿਲ ਜਾਵੇ ਸਿੱਧਾ, ਤੇਰੇ ਹਜ਼ਮ ਨਹੀਂ ਹੁੰਦਾ। ਲੇਕਿਨ ਵਾਹਿਗੁਰੂ ਨੇ ਕਿੰਨੀ ਬੜੀ ਕੁਦਰਤ ਕਰੀ ਹੈ ਕਿ ਪਸ਼ੂ ਖਾਂਦੇ ਨੇ, ਫਿਰ ਉਹ ਪਸ਼ੂ ਤੇਰੇ ਨਾਲੋਂ ਕਿੰਨੇ ਚੰਗੇ ਨੇ, ਫਿਰ ਉਸ ਘਾਸ ਫੂਸ ਦਾ ਉਹ ਦੁੱਧ ਬਣਾਉਂਦੇ ਨੇ, ਉਹ ਦੁੱਧ ਤੂੰ ਪੀਣਾ। ਉਹ ਵੀ ਮਿੱਟੀ ਦੇ ਵਿੱਚੋਂ ਹੀ ਆਉਂਦਾ, ਮਿੱਟੀ 'ਚੋਂ ਹੀ ਮਿੱਟੀ ਵੱਧਦੀ ਤੁਰੀ ਜਾਂਦੀ ਹੈ ਤੈਨੂੰ। ਕਹਿੰਦੇ ਪੰਜ ਤੱਤ ਨੇ, 25 ਪ੍ਰਕਿਰਤੀਆਂ ਨੇ, ਪੰਜ ਪ੍ਰਾਣ ਨੇ ਇਹਦੇ 'ਚ, ਮਨ ਹੈ, ਚਿੱਤ ਹੈ, ਬੁੱਧ ਹੈ ਤੇ ਮੈਂ ਭਾਵ ਹੈ। ਇਹ ਸਰੀਰ ਦਿਆ ਵੱਖਰੇ ਵੱਖਰੇ ਪੁਰਜੇ ਨੇ, ਜੇ ਤਾਂ ਇਹਦੇ ਵਿੱਚ ਹੈ ਤਾਂ ਦਾ ਤੂੰ ਕੁਛ ਵੀ ਨਹੀਂ ਹੈ। ਜੇ ਇਹਦੇ ਵਿੱਚ ਇੱਕ ਜਿਹੜੀ ਆਤਮ ਵਸਤੂ ਹੈ ਉਸਦਾ ਤੈਨੂੰ ਪਤਾ ਲੱਗ ਗਿਆ ਤਾਂ ਤੂੰ ਪੂਜਨੀਕ ਹੈ। ਜਿੱਥੇ ਚਰਨ ਧਰੇਗਾ ਉਹ ਚਰਨ ਧੂੜ ਰੋਗ ਦੂਰ ਕਰੇਗੀ, ਬੁੱਧੀ ਦੀ ਮੈਲ ਦੂਰ ਕਰੇਗੀ, ਪਰਮੇਸ਼ਰ ਨਾਲ ਪਿਆਰ ਲਾਵੇਗੀ। ਉਹ ਸਰੀਰ ਦੇ ਵਿੱਚ ਜਿਹੜੀ ਨਿਗਾਹ ਨੇਤਰ ਨੇ ਉਹ ਠੰਡ ਪਾ ਦੇਣਗੇ ਜਦੋਂ ਦੇਖੇਗਾ, ਉਹਨਾਂ 'ਚ ਸ਼ਕਤੀ ਹੋਊ, ਦ੍ਰਿਸ਼ਟੀ ਕਰਕੇ ਰੋਗ ਮੇਟ ਦੇਗਾ। ਗੁਰੂ ਨਾਨਕ ਪਾਤਸ਼ਾਹ ਠੱਗਾਂ ਦੇ ਪਿੰਡ ਠਹਿਰ ਜਾਂਦੇ, ਸੇਵਾ ਨਹੀਂ ਕਰਦੇ, ਮਾਰਨ ਦੀਆਂ ਬੇਨਤੀਆਂ ਕਰਦੇ। ਮਹਾਰਾਜ ਸਾਰੀ ਰਾਤ ਕੀਰਤਨ ਕਰੀ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਿਆ ਆਪਣੇ, ਫਿਰ ਕੀਰਤਨ ਸ਼ੁਰੂ ਕਰਤਾ। ਸੱਜ ਦੀ ਵਾਰ ਉਹ ਪਾਪੀ ਪਹਿਲੀ ਰਾਤ ਦੇ ਅੰਦਰ ਬੇਨਤੀਆਂ ਬਣਾਈ ਗਏ, ਦੂਸਰੀ ਰਾਤ ਦੇ ਅੰਦਰ ਸੌਂ ਗਏ, ਕਿਉਂਕਿ ਪਾਪ ਕਰਨ ਵਾਲੇ ਨੂੰ ਹਮੇਸ਼ਾ ਨੀਂਦ ਪਿਛਲੀ ਰਾਤ ਆਏਗੀ। ਨਾਮ ਕੀ ਵੇਲਾ ਪੈ ਪੈ ਸੋਏ, ਬੁਰੇ ਕਾਮ ਕੋ ਉੱਠ ਖਲੋਇਆ, ਫਿਰ ਨਹੀਂ ਇਹ ਦੇਖਦਾ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰਿਆਂ ਕੰਮਾਂ ਨੂੰ ਸ਼ੇਰ ਵਰਗਾ ਇਰਾਦਾ ਕਰ ਲੈਂਦਾ। ਮਹਾਰਾਜ ਸਮਾਪਤੀ ਕਰਕੇ ਕੀਰਤਨ ਦੀ ਤੁਰ ਪਏ। ਮਰਦਾਨਾ ਕਹਿੰਦਾ ਮਹਾਰਾਜ ਇਹ ਜਾਗੇ ਨਹੀਂ। ਮਹਾਰਾਜ ਕਹਿੰਦੇ ਮਾੜੇ ਭਾਗਾਂ ਵਾਲੇ। ਮਹਾਰਾਜ ਫਿਰ ਕੀਰਤਨ ਕਿਹਨੇ ਸੁਣਿਆ? ਕਹਿੰਦੇ ਇਹ ਦਰਖਤਾਂ ਨੇ, ਪੰਛੀਆਂ ਨੇ। ਜਿੱਥੇ ਜਿੱਥੇ ਵੀ ਕੀਰਤਨ ਦੀ ਆਵਾਜ਼ ਗਈ ਹੈ ਇਹਨਾਂ ਸਾਰਿਆਂ ਦਾ ਆਧਾਰ ਹੋ ਜਾਣਾ, ਇਹ ਤਾਸੀਰ ਹੈ ਗੁਰੂ ਦੀ ਬਾਣੀ ਦੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਮੂਰਖਾਂ ਨੂੰ ਉਹਦਾ ਆਧਾਰ ਕਰਦੀ ਹੈ, ਪ੍ਰੇਤਾਂ ਦਾ ਆਧਾਰ ਕਰਦੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭ ਨਾ ਭਰਿਆ ਰਹੇ। ਗਰਵਾਸ 'ਚ ਨਹੀਂ ਆਉਂਦਾ ਜਿਹਨੇ ਗੁਰੂ ਦੇ ਮੁਖ ਤੋਂ ਬਾਣੀ ਸਰਵਣ ਕਰ ਲਈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਆਹ ਵਾਤਾਵਰਨ 'ਚ ਚਲੀ ਗਈ ਬਾਣੀ, ਇਹ ਸ਼ਬਦ ਕਦੇ ਮਰਿਆ ਨਹੀਂ ਕਰਦਾ, ਸ਼ਬਦ ਸਦਾ ਸਦਾ ਜਿਉਂਦਾ ਰਹਿੰਦਾ। ਸਭ ਚੀਜ਼ਾਂ ਮਰ ਜਾਂਦੀਆਂ, ਸ਼ਬਦ ਨਹੀਂ ਮਰਿਆ ਕਰਦਾ। ਇਹ ਸ਼ਬਦ ਨੇ ਬ੍ਰਹਮੰਡਾਂ 'ਚ ਫੈਲਣਾ, ਇੱਥੇ ਹੀ ਨਹੀਂ ਫੈਲਣਾ, ਇਸ ਧਰਤੀ 'ਤੇ ਕਰੋੜਾਂ ਬ੍ਰਹਮੰਡਾਂ 'ਚ ਜਾਣਾ। ਇਹ ਲਹਿਰ ਨੇ ਜਿੱਥੇ ਜਿੱਥੇ ਦੀ ਲੰਘਦੀ ਜਾਣੀ ਹੈ ਉੱਥੇ ਸ਼ਾਂਤੀ ਪੌਦਾ ਪੈਂਦੀ ਹੈ। ਮਹਾਰਾਜ ਇਹ ਠੱਗਾਂ ਨੇ ਵੀ ਸੁਣੀਆਂ, ਇਹਨਾਂ ਦਾ ਵੀ ਆਧਾਰ ਹੋ ਜਾਏਗਾ? ਮਹਾਰਾਜ ਕਹਿੰਦੇ ਹਾਂ, ਬਾਣੀ ਬੀਜੀ ਹੋਈ ਵਿੱਥੀ ਨਹੀਂ ਜਾਂਦੀ, ਹਿਰਦੇ 'ਚ ਜਾਏਗੀ, ਉੱਥੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਦੇਗੀ, ਪਾਪਾਂ ਨੂੰ ਦੂਰ ਕਰੇਗੀ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕੇਰਾ। ਨਾਮ ਨੇ ਧੋਣਾ, ਬਾਣੀ ਨੇ ਪਾਪਾਂ ਨੂੰ ਧੋਣਾ, ਹਿਰਦਾ ਨਿਰਮਲ ਕਰਨਾ। ਆਪਾਂ ਬੀਜ ਪਾ ਚੱਲੇ ਹਾਂ ਮਰਦਾਨੇ ਹਾਂ, ਚਾਹੇ ਜਾਗਦੇ ਨੇ ਚਾਹੇ ਸੁੱਤੇ ਪਏ ਨੇ, ਅੰਦਰ ਚਲਿਆ ਗਿਆ ਇਹਨਾਂ ਦੇ, ਚੱਲ ਚੱਲੀਏ ਹੁਣ। ਮਹਾਰਾਜ ਤੁਰ ਪੈਂਦੇ ਨੇ, ਪਿੱਛੋਂ ਜਾਗ ਆਉਂਦੀ, ਵਾਸੀਆਂ ਲੈਂਦੇ ਨੇ, ਉਹ ਯਾਦ ਆਇਆ ਵੀ ਕਿੱਧਰ ਚਲੇ ਗਏ ਰਾਤ ਵਾਲੇ, ਲੈ ਬਈ ਚਗਮਾ ਦੇ। ਦੂਆ ਕਹਿੰਦਾ ਉਹ ਤਾਂ ਜਾਦੂਗਰ ਸੀ। ਤੀਆ ਕਹਿੰਦਾ ਜਦ ਮੈਂ ਉਹਨਾਂ ਦੇ ਨੇਤਰਾਂ ਵੱਲ ਝਾਕਿਆ ਮੈਨੂੰ ਕੁਛ ਹੋਇਆ, ਅੱਜ ਪਹਿਲੀ ਵਾਰੀ ਮੈਂ ਦੇਖਿਆ, ਮੈਂ ਤਾਂ ਕਦੇ ਨਹੀਂ ਡਰਿਆ ਕਿਸੇ ਤੇ, ਉਹਦੇ ਅੰਦਰ ਡਰ ਜਿਹਾ ਪੈਦਾ। ਉਹ ਕਹਿੰਦੇ ਗੱਲਾਂ ਛੱਡੋ ਹੁਣ ਚੱਲ ਕੇ ਪਹਿਲਾਂ ਉਹਨਾਂ ਨੂੰ ਘੇਰ ਕੇ ਲਿਆ। ਸੋ ਅੱਠ ਦਸ ਮੁੰਡੇ ਤੁਰ ਪਏ, ਬਰਛੇ ਮੁੰਡਿਆਂ ਤੇ ਨੇ, ਵੰਡਾਸੀਆਂ ਧਰੀਆਂ ਆ, ਛਵੀਆਂ ਧਰੀਆਂ ਨੇ, ਦੌੜੇ ਜਾਂਦੇ ਨੇ, ਖੁਰਾ ਦੱਬੀ ਜਾਂਦੇ ਨੇ, ਇੱਧਰ ਗਏ ਨੇ, ਵਹਾਂ ਜਾ ਕੇ ਫਿਰ ਖੁਰਾ ਦੇਖਦੇ ਨੇ, ਫਿਰ ਨਜ਼ਰ ਆ ਜਾਂਦਾ। ਉਹ ਨਗਰ ਨਿਗਾਹ 'ਚ ਪੈ ਗਏ, ਦੂਰੋਂ ਹੀ ਆਵਾਜ਼ ਦਿੱਤੀ, ਕਹਿੰਦੇ ਠਹਿਰ ਜਾਓ ਹੁਣ ਜਾਇਓ ਨਾ, ਉੱਥੇ ਤਾਂ ਧੋਖਾ ਦੇ ਆਏ, ਹੁਣ ਨਹੀਂ ਤੁਹਾਨੂੰ ਜਾਣ ਦੇ। ਮਹਾਰਾਜ ਚੁੱਪ ਕਰਕੇ ਖੜ ਗਏ। ਮਰਦਾਨਾ ਕਹਿੰਦਾ ਮਹਾਰਾਜ ਆਪਾਂ ਵੀ ਤਿੰਨ ਜਣਾ ਤਗੜੇ ਆ ਇਹਨਾਂ ਨਾਲੋਂ, ਪੰਜਾਬੀ ਸਰੀਰ ਵੈਸੇ ਹੀ ਤਕੜਾ ਹੁੰਦਾ, ਬਈ ਕੁਛ ਹੱਥਾਂ ਪਾਈ ਕਰੀਏ। ਕਹਿੰਦੇ ਨਾ ਮਰਦਾਨਿਆ, ਕਰਤਾਰ ਦੇ ਰੰਗ ਦੇ, ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ। ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮੈਂ, ਮਨ ਤਿਸੇ ਧਿਆਈ, ਤੂਤ ਨਹੀਂ ਵਿਛੜੇ ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੇ, ਸਵਲ ਸੁਖ ਭਨੀ, ਪ੍ਰਤਪਾਲਾ ਆ ਪਿਆਉ ਦੇ, ਕਛੂ ਨਾ ਹੋਈ ਸਾਹ ਸਾਹ ਸੰਭਾਲਤਾ ਮੇਰਾ ਪ੍ਰਭ। ਕਹਿੰਦੇ ਉਹਦਾ ਸਾਹ ਸਾਹ ਸੰਭਾਲਦਾ ਆਪਣੇ ਨਾਲ ਹੈ ਮਰਦਾਨਿਆ, ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋਇਆ ਕਰਦਾ, ਡਰ ਕਿੱਥੋਂ ਆਉਂਦਾ, ਨਿਰਭਉ ਸੰਗ ਤੁਮਾਰੇ ਵਸਦਾ, ਇਹ ਡਰਨ ਕਹਾਂ ਤੇ ਆਇਆ। ਕਰਤਾਰ ਦੀ ਯਾਦ ਵਿੱਚ ਰਹਿ, ਨੇੜੇ ਆ ਗਏ, ਕਹਿੰਦੇ ਧੋਖਾ ਦੇ ਕੇ ਆ ਗਏ ਮਹਾਰਾਜ। ਕਹਿੰਦੇ ਧੋਖਾ ਦੇ ਕੇ ਨਹੀਂ ਆਏ, ਤੁਸੀਂ ਸੁੱਤੇ ਪਏ ਸੀ, ਤੁਸੀਂ ਸੌਂ ਗਏ, ਅਸੀਂ ਤਾਂ ਜਾਗਦੇ ਰਹੇ ਹਾਂ, ਤੁਸੀਂ ਨਾ ਹਰੀ ਦਾ ਜਸ ਸੁਣਿਆ, ਦੱਸੋ ਕੀ ਆ ਗੱਲ। ਕਹਿੰਦੇ ਅਸੀਂ ਤੁਹਾਨੂੰ ਮਾਰਨਾ। ਕਹਿੰਦੇ ਵੀ ਬੜੀ ਖੁਸ਼ੀ ਨਾਲ ਮਾਰ ਦਿਓ, ਪਰ ਇੱਕ ਗੱਲ ਸਾਡੀ ਵੀ ਸੁਣ ਲਓ, ਜੇ ਸਾਨੂੰ ਮਾਰ ਕੇ ਇੱਥੇ ਸੁੱਟਤਾ ਨਾ, ਇਹ ਰਸਤਾ ਵਗਦਾ ਹੈ ਕਿਸੇ ਸਰਕਾਰੀ ਨੇ ਬੰਦੇ ਨੇ ਦੇਖ ਲਿਆ ਤਾਂ ਤੁਹਾਡਾ ਪਿੰਡ ਘੇਰਿਆ ਜਾਊ, ਕੁੱਟਮਾਰ ਉਹ ਵੀ ਤੁਸੀਂ ਮੰਨ ਜਾਣਾ, ਇਹਦੇ ਬਚਣ ਦਾ ਵੀ ਸਾਧਨ ਸੋਚੋ ਨਾ, ਮਾਰ ਤਾਂ ਦਿਓਗੇ। ਕਹਿੰਦੇ ਉਹ ਤੂੰ ਦੱਸ ਦੇ। ਕਹਿੰਦੇ ਇਹਦੇ ਕਿੰਨੀਆਂ ਲੱਕੜਾਂ ਦਾ ਢੇਰ ਹੈ, ਮਾਰ ਕੇ ਸਾਨੂੰ ਇਹਨਾਂ 'ਤੇ ਰੱਖ ਦੇਣਾ। ਕਹਿੰਦੇ ਅੱਗ ਕਿੱਥੋਂ ਲਿਆਈਏ? ਕਹਿੰਦੇ ਉਹ ਦੇਖੋ ਸੇਵਾ ਮੱਚਦਾ ਸਾਹਮਣੇ, ਦ੍ਰਿਸ਼ਟੀ ਕਰ ਦਿੱਤੀ। ਕਹਿੰਦੇ ਲੈ ਬਈ ਤੁਸੀਂ ਰੋਕ ਕੇ ਰੱਖਿਓ, ਦੋ ਜਾਂਦੇ ਹਾਂ ਅਸੀਂ। ਦੋ ਚਲੇ ਗਏ, ਜਾ ਕੇ ਕੀ ਦੇਖਦੇ ਨੇ, ਬੜੇ ਹੀ ਭਿਆਨਕ ਕਿਸਮ ਦੇ, ਜਿਹੜੇ ਦੇਖੇ ਹੀ ਨਹੀਂ ਸੀ ਮਨੁੱਖ ਵਰਗੇ, ਕੁਛ ਖੜੇ ਨੇ ਅਤੇ ਦੂਜਿਆਂ ਦੇ ਨਾਲ ਝਗੜਾ ਕਰ ਰਹੇ ਨੇ, ਇੱਕ ਨੂੰ ਫੜਿਆ ਹੋਇਆ ਵਿੱਚ, ਉਹ ਸਹਿਕਿਆ ਹੋਇਆ, ਬਹੁਤ ਸਹਿਮ ਵਿੱਚ ਪਿਆ, ਇਹ ਵੀ ਖੜ ਕੇ ਦੇਖਣ ਲੱਗ ਗਏ ਅਤੇ ਆਪਸ ਵਿੱਚ ਝਗੜ ਪਏ, ਕੋਲ ਹੋਏ। ਕਹਿੰਦੇ ਵੀ ਤੁਸੀਂ ਝਗੜਦੇ ਕਿਉਂ? ਤੁਹਾਨੂੰ ਦੇਖ ਕੇ ਤਾਂ ਡਰ ਲੱਗਦਾ, ਇਹਨਾਂ ਨੂੰ ਦੇਖ ਕੇ ਨਹੀਂ ਲੱਗਦਾ, ਪਤਾ ਨਹੀਂ ਕਿਹੜੀ ਦੁਨੀਆਂ ਦੇ ਤੁਸੀਂ ਬੰਦੇ ਹੋ, ਅਸੀਂ ਤਾਂ ਦੇਖੇ ਨਹੀਂ ਆਏ ਦੇ। ਉਹ ਕਹਿੰਦੇ ਪ੍ਰੇਮੀਓ, ਝਗੜਾ ਸਾਡਾ ਇਹ ਹੈ ਕਿ ਮਹਾਂਪਾਪੀ ਸੀ, ਸਾਨੂੰ ਹੁਕਮ ਦਿੱਤਾ ਧਰਮਰਾਜ ਨੇ ਦਰਗਾਹ 'ਚ, ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਇਹ ਦੁਸ਼ਟ ਪੁਰਸ਼ ਸੀ, ਇਹਨੂੰ ਲੈਣ ਵਾਸਤੇ ਆਇਆ, ਸਾਨੂੰ ਜਮਦੂਤ ਕਹਿੰਦੇ ਨੇ, ਤੁਸੀਂ ਨਹੀਂ ਕਦੇ ਸਾਡਾ ਨਾਂ ਸੁਣਿਆ, ਤੁਹਾਨੂੰ ਵੀ ਅਸੀਂ ਲੈ ਕੇ ਜਾਣ, ਕਰ ਲਓ ਪਾਪ ਜਿੰਨੇ ਕਰਨੇ। ਕਹਿੰਦੇ ਫਿਰ ਹੁਣ ਰੌਲਾ ਕੀ ਪੈ ਗਿਆ? ਉਹ ਕਹਿੰਦੇ ਵੀ ਇਹਦੇ ਪਾਪ ਸਾਰੇ ਹੀ ਝੜ ਗਏ। ਕਹਿੰਦੇ ਕਾਹਦੇ ਨਾਲ? ਕਹਿੰਦੇ ਗੁਰੂ ਨਾਨਕ ਨੇ ਦ੍ਰਿਸ਼ਟੀ ਕਰਤੀ ਇਹਦੇ ਉੱਤੇ। ਕਹਿੰਦੇ ਉਹ ਕਿਹਾ ਕੌਣ ਹੈ ਜਿਹਦੀ ਦ੍ਰਿਸ਼ਟੀ ਕਰਨ ਦੇ ਨਾਲ ਸਾਰੇ ਹੀ ਪਾਪ ਝੜ ਗਏ? ਕਹਿੰਦੇ ਉਹ ਹੈ ਜਿਹਨੂੰ ਮਾਰ ਕੇ ਤੁਸੀਂ ਅੱਗ ਦੇ ਨਾਲ ਜਲਣਾ ਉਹਦੇ 'ਚ। ਕਹਿੰਦੇ ਹੈ ਉਹ ਹੈ? ਕਹਿੰਦੇ ਭੋਲੇ ਉਹ ਇੱਕ ਨਿਗਾਹ ਕਰ ਦੇਵੇ ਤੁਹਾਨੂੰ ਸਾਰੇ ਪਿੰਡ ਨੂੰ ਖਾਕ ਬਣਾ ਦੇਵੇ। ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਮਨੁੱਖਾਂ ਮੰਗਣ ਵਰਤ ਰਿਹਾ, ਜਾਓ ਜਾ ਕੇ ਚਰਨ ਸ਼ਰਨ ਲਓ ਉਹਦੀ, ਕਿਉਂ ਪਾਪ ਹੋਰ ਕਰਦੇ ਹੋ? ਪਹਿਲੇ ਹੀ ਬਹੁਤ ਨੇ, ਬਖਸ਼ਾਓ ਜਾ ਕੇ ਪਾਪ। ਦੂਰੋਂ ਹੀ ਹਾਕਾ ਮਾਰਦੇ ਨੇ, ਦੇਖਿਓ ਦੇਖਿਓ ਮਾਰਿਓ ਨਾ ਮਾਰਿਓ ਨਾ, ਸਾਡੀ ਗੁਲਸ ਨੇੜੇ ਚਲੇ ਗਏ, ਲੰਮੇ ਪੈ ਗਏ, ਉੱਚੀ ਉੱਚੀ ਰੋਂਦੇ ਨੇ। ਕਹਿੰਦੇ ਤੂੰ ਕੋਈ ਪੂਰਾ ਆ ਗਿਆ, ਤੂੰ ਕੋਈ ਪੂਰਾ ਆ ਗਿਆ। ਉਹ ਕਹਿੰਦਾ ਤੁਹਾਨੂੰ ਕੀ ਹੋ ਗਿਆ? ਉਹ ਸਾਨੂੰ ਵੀ ਦੱਸੋ। ਕਹਿੰਦੇ ਦੱਸਣਾ ਕੀ ਹੈ? ਜਾਂ ਤਾਂ ਸਾਡੀ ਗੱਲ ਸੱਚੀ ਮੰਨ ਲਓ। ਕਹਿੰਦੇ ਫਿਰ ਅਸੀਂ ਦੱਸ ਦਿੰਦੇ। ਕਹਿੰਦੇ ਦੱਸੋ ਤਾਂ ਸਹੀ, ਸਾਰੀ ਗੱਲ ਦੱਸੀ। ਕਹਿੰਦੇ ਚਰਨ ਫੜ। ਮਹਾਰਾਜ ਦੀ ਦ੍ਰਿਸ਼ਟੀ ਪੈ ਗਈ ਸਾਰਿਆਂ 'ਤੇ, ਕਿਰਪਾ ਦ੍ਰਿਸ਼ਟੀ, ਪਾਪ ਝੜ ਕੇ ਚਰਨ ਫੜ ਲਏ। ਪਾਤਸ਼ਾਹ ਨਗਰ ਵਿੱਚ ਵੀ ਹੁਣ ਚੱਲੋ, ਉਹਨਾਂ ਦਾ ਵੀ ਆਧਾਰ ਕਰੋ, ਉਹਨਾਂ ਨੂੰ ਵੀ ਸ਼ਾਂਤੀ ਦਿਓ। ਮਹਾਰਾਜ ਗਏ, ਜਾ ਕੇ ਸੁਭ ਮੱਤ ਦਿੱਤੀ। ਸੋ ਜਿਸ ਨੇ ਪਛਾਣ ਲਿਆ ਆਪਣੇ ਆਤਮ ਸਰੂਪ ਨੂੰ, ਆਪਣੇ ਪ੍ਰਾਤਮ ਸਰੂਪ ਨੂੰ ਜਿਹੜਾ ਕਿ ਹਿਰਦੇ ਵਿੱਚ ਵੱਸਦਾ ਹੈ, ਉਹ ਤਾਂ ਕਹਿੰਦੇ ਦੇਹ ਸਾਰੀ ਪਵਿੱਤਰ ਹੈ, ਅਤੇ ਨਹੀਂ ਫਿਰ ਇਹ ਦੇਹ ਕੀ ਹੈ? ਇਹ ਤਾਂ ਗਾਰਬੇਜ ਬੈਗ ਹੈ। ਗਾਰਬੇਜ ਕਾਸ ਨੂੰ ਕਹਿੰਦੇ, ਗੰਦ ਮੰਦ ਭਰਨ ਵਾਲੀਆਂ ਚੀਜ਼ਾਂ ਨੂੰ ਕਹਿੰਦੇ। ਕੋਈ ਗਾਰਬੇਜ ਬੈਗ ਰੱਖਿਆ ਹੋਵੇ, ਚਾਹੇ ਲੱਕੜੀ ਦਾ ਹੋਵੇ, ਚਾਹੇ ਪਲਾਸਟਿਕ ਦਾ ਹੋਵੇ, ਚਾਹੇ ਕਾਗਜ਼ ਦਾ ਹੋਵੇ, ਉਹਦੇ 'ਚ ਬੱਚਿਆਂ ਦਾ ਮਲਮੂਤਰ ਪਾਈ ਜਾਓ, ਸੋਹਣਾ ਬਹੁਤ ਹੋਵੇ, ਵਧੀਆ ਉੱਤੇ ਰੇਸ਼ਮ ਦਾ ਕੱਪੜਾ ਬਲੇਟਿਆ ਹੋਵੇ, ਪੋਲਿਸ਼ ਉੱਤੇ ਪੇਂਟ ਬਹੁਤ ਵਧੀਆ ਕਰਿਆ ਹੋਵੇ, ਉਹਨੂੰ ਹੱਥ ਲਾ ਕੇ ਅਗਲਾ ਹੱਥ ਨਹੀਂ ਲਾਉਂਦਾ ਵੀ ਇਹਨੂੰ ਹੱਥ ਲਾ ਦੇ, ਕਹਿੰਦੇ ਮੈਂ ਨਹੀਂ ਲਾਉਣਾ ਇਹਨੂੰ ਹੱਥ, ਇਹ ਤਾਂ ਗੰਦੀ ਚੀਜ਼ ਹੈ, ਗੰਦਮੰਦ ਹੈ ਇਹਦੇ 'ਚ। ਮਹਾਰਾਜ ਕਹਿੰਦੇ ਤੈਂ ਵੀ ਸੋਚਿਆ ਤੇਰੇ ਅੰਦਰ ਕੀ ਹੈ, ਐਂ ਦੱਸਦੇ ਨੇ, ਪੜ੍ਹੋ ਸਾਰੇ। ਗੰਦਮੰਦ ਹੈ ਬਲੇਟਿਆ ਵਿੱਚ ਚਾਹਦੇ ਦੇਹੀ ਦਾ ਸਮਾਨ ਕਰਦਾ, ਮੰਦ ਹੈ ਬਲੇਟਿਆ ਵਿੱਚ ਚਾਹਦੇ ਦੇਹੀ ਦਾ ਸਮਾਨ ਥਾਰਟੀ। ਆਹ ਜਿਹੜਾ ਸਰੀਰ ਹੈ ਨਾ ਤੇਰੀ ਪੁਤਲੀ ਹੈ, ਇਹ ਬੜੇ ਢੰਗ ਦੇ ਨਾਲ ਪਰਮੇਸ਼ਰ ਨੇ ਬੜੇ ਹੀ ਤਰੀਕੇ ਦੇ ਨਾਲ ਇਹਦੀ ਸਥਾਪਨਾ ਕਰੀ, ਪੰਜ ਤੱਤ ਪਾਏ ਨੇ, 25 ਪ੍ਰਕਿਰਤੀਆਂ ਦੇ ਨਾਲ, ਇਕੱਲੀ ਇਕੱਲੀ ਨੂੰ ਪੰਜ ਪੰਜ ਪ੍ਰਕਿਰਤੀਆਂ ਲੱਗੀਆਂ ਹੋਈਆਂ, ਅੱਖਾਂ ਬਣਾਈਆਂ, ਤੇਜ 1/2 ਅੱਧਾ, ਬਾਕੀ 4 ਤੱਤ 1/8, 1/8, 1/8, 1/8, ਜਵਾਨ ਬਣਾਈ ਹੈ, ਇਹਦੇ ਵਿੱਚ ਪਾਣੀ 1/2, ਬਾਕੀ 1/8 ਨੇ, ਕੰਨ ਬਣਾਏ ਨੇ, ਆਕਾਸ਼ ਅੱਧਾ ਅਤੇ ਬਾਕੀ ਦੇ ਤੱਤ 8/8 ਹਿੱਸਾ। ਇਸੇ ਤਰ੍ਹਾਂ ਨਾਸਕਾ ਸੁਗੰਧੀ ਵਾਲੀ ਚੀਜ਼ ਬਣਾਈ ਹੈ, ਕਹਿੰਦੇ ਉਹਦੇ 'ਚ ਮਿੱਟੀ ਹੈਗੀ ਅੱਧੀ ਅਤੇ ਬਾਕੀ 4 ਤੱਤ 1/8, 1/8। ਸਪਰਸ਼ ਬਣਾਇਆ ਹਵਾ ਇਹਦੇ 'ਚ ਅੱਧੀ ਅਤੇ ਬਾਕੀ ਦੇ ਤੱਤ, ਇਹਦਾ ਆਟਾ ਗੁੰਨ ਗੁੰਨ ਕੇ 5 ਗਿਆਨ ਇੰਦਰੇ ਅਤੇ ਤਮੋ ਗੁਣਸ ਦੇ ਨਾਲ 5 ਕਰਮ ਇੰਦਰੇ ਬਣਾਏ। ਫਿਰ ਇਹਦੇ 'ਚ 5 ਵਿਟਲ ਫੋਰਸਿਸ ਰੱਖੀਆਂ ਜਿਹਨਾਂ ਨੂੰ 5 ਪ੍ਰਾਣ ਕਹਿੰਦੇ ਨੇ, ਪ੍ਰਾਣ, ਅਪਾਨ, ਉਦਾਨ, ਸਮਾਨ, ਅਪਾਨ। ਇਹ ਵੱਖਰਾ ਵੱਖਰਾ ਕੰਮ ਕਰਦੇ ਆ। ਕੋਈ ਆ ਜਿਹੜਾ ਧੌਂਫਣੀ ਜੀ ਲੱਗੀ ਹੋਈ ਹੈ ਜਿਹਨੂੰ ਫੇਫੜਾ ਕਹਿੰਦੇ ਨੇ, ਇਨਹੇਲ ਆਊਟ ਹੇਲ ਸਾਹ ਹਵਾ ਬਾਹਰ ਨੂੰ ਕੱਢ ਦਿੰਦਾ ਅਤੇ ਅੰਦਰ ਨੂੰ ਖਿੱਚ ਲੈਂਦਾ, ਜਿੱਦਣ ਬੰਦ ਹੋ ਜਾਣਾ ਕਹਿੰਦੇ ਪ੍ਰਾਣ ਨਿਕਲ ਗਏ। ਇੱਕ ਪ੍ਰਾਣ ਹੈ ਜਿਹੜਾ ਹਾਰਟ ਨੂੰ ਹਰ ਵਕਤ ਚਲਾਉਂਦਾ,